ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰ ਲਿਆ। ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਤੁਸੀਂ ਆਪਣੇ ਬੱਚੇ ਦੀ ਅੱਛੀ ਤਰਬੀਅਤ ਕਰਕੇ ਕਿਸ ਤਰ੍ਹਾਂ ਪਿਆਰ ਮੁਹੱਬਤ ਨਾਲ ਉਹਨਾਂ ਦੀਆਂ ਬੁਰੀਆਂ ਆਦਤਾਂ ਨੂੰ ਦੂਰ ਕਰ ਸਕਦੇ ਹੋ। ਸਾਥੀਓ, ਇਹ ਹਕੀਕਤ ਹੈ ਕਿ ਬਹੁਤ ਬੱਚਿਆਂ ਦੀਆਂ ਆਦਤਾਂ ਬਹੁਤ ਹੀ ਨਾਗਵਾਰ ਹੁੰਦੀਆਂ ਨੇ। ਉਹਨਾਂ ਆਦਤਾਂ 'ਚ ਤਿੰਨ ਆਦਤਾਂ ਐਸੀਆਂ ਨੇ ਜਿਨ੍ਹਾਂ ਦੇ ਬਾਰੇ ਵਾਲਦੈਨ ਅਕਸਰ ਸ਼ਿਕਾਇਤ ਕਰਦੇ ਨੇ, ਮਸਲਨ ਨਾਖੂਨ ਚਬਾਉਣਾ, ਅੰਗੂਠਾ ਚੂਸਣਾ ਤੇ ਵਾਲਾਂ ਨੂੰ ਛੇੜਨਾ। ਸਾਥੀਓ, ਅਗਰ ਤੁਸੀਂ ਵੀ ਆਪਣੇ ਬੱਚੇ ਦੀਆਂ ਇਹਨਾਂ ਆਦਤਾਂ ਦੀ ਵਜ੍ਹਾ ਤੋਂ ਪਰੇਸ਼ਾਨ ਹੋ ਤਾਂ ਫਿਰ ਫਿਕਰ ਕਰਨ ਦੀ ਜ਼ਰੂਰਤ ਨਹੀਂ। ਕਿਉਂਕਿ ਬਾਜ਼ ਦਫ਼ਾ ਤੇ ਇਹ ਆਦਤਾਂ ਉਮਰ ਦੇ ਇੱਕ ਹਿੱਸੇ ਤੱਕ ਮਹਦੂਦ ਹੁੰਦੀਆਂ ਨੇ, ਫਿਰ ਸਭ ਕੁਝ ਮਾਮੂਲ ਦੇ ਮੁਤਾਬਿਕ ਹੋ ਜਾਂਦਾ ਹੈ। ਇਸ ਲਈ ਇਹ ਕੋਈ ਖਤਰੇ ਦੀ ਗੱਲ ਨਹੀਂ। ਯਾਦ ਰੱਖੋ ਕਿ ਇਹ ਰਵੱਈਏ ਦਾ ਇੱਕ ਨਮੂਨਾ ਹੈ ਜਿਹਨੂੰ ਅਗਰ ਬਾਰ ਬਾਰ ਦੁਹਰਾਇਆ ਜਾਏ ਤਾਂ ਇਹ ਆਦਤ ਬਣ ਜਾਂਦੀ ਹੈ ਅਤੇ ਇਨਸਾਨ ਨੂੰ ਇਹਦਾ ਇਲਮ ਵੀ ਨਹੀਂ ਹੁੰਦਾ। ਬੇਸ਼ੱਕ ਬੱਚੇ ਤਾਂ ਆਪਣੀ ਇਸ ਆਦਤ ਤੋਂ ਬੇਖਬਰ ਹੁੰਦੇ ਨੇ, ਮਗਰ ਬੱਚਿਆਂ ਦੀਆਂ ਗਲਤ ਆਦਤਾਂ ਦੇ ਬਾਇਸ ਵਾਲਿਦੈਨ ਨਾਖੁਸ਼ ਹੁੰਦੇ ਨੇ। ਸਾਥੀਓ, ਅਗਰ ਤੁਹਾਡੇ ਬੱਚੇ ਦਾ ਇੱਕ ਹੱਥ ਮੂੰਹ 'ਚ ਵੇ ਅਤੇ ਦੂਸਰਾ ਹੱਥ ਵਾਲਾਂ 'ਚ ਵੇ ਅਤੇ ਇਹਦੇ ਤੋਂ ਹੈਰਾਨ ਹੋਣ ਦੀ ਗੱਲ ਨਹੀਂ। ਛੋਟੇ ਬੱਚਿਆਂ ਅਤੇ 20 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਚ ਇਹ ਆਦਤ ਆਮ ਪਾਈ ਜਾਂਦੀ ਹੈ। ਕਈ ਬੱਚੇ ਹਰ ਵੇਲੇ ਆਪਣੇ ਨਾਖੂਨ ਚਬਾਉਂਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਇਸ ਵਜ੍ਹਾ ਤੋਂ ਕੋਈ ਦਰਦ ਵੀ ਮਹਿਸੂਸ ਨਹੀਂ ਹੁੰਦਾ। ਅਗਰ ਤੁਹਾਡਾ ਬੱਚਾ ਵੀ ਨਾਖੂਨ ਚਬਾਉਣ ਦੀ ਆਦਤ ਦਾ ਸ਼ਿਕਾਰ ਹੈ ਤਾਂ ਸਾਥੀਓ, ਇਹ ਨਾ ਸੋਚੋ ਕਿ ਤੁਹਾਡਾ ਇਕੱਲਾ ਬੱਚਾ ਹੀ ਇਸ ਆਦਤ ਦਾ ਸ਼ਿਕਾਰ ਹੈ। ਬੱਚਿਆਂ 'ਚ ਇਹ ਇੱਕ ਆਮ ਆਦਤ ਹੈ। ਬਾਜ਼ ਮਤਾਲਿਆਂ ਅਤੇ ਤਹਿਕੀਕ ਦੇ ਅੰਦਾਜ਼ੇ ਦੇ ਮੁਤਾਬਿਕ 30 ਤੋਂ 60 ਫੀਸਦ ਬੱਚੇ ਅਤੇ 20 ਸਾਲ ਤੋਂ ਘੱਟ ਉਮਰ ਦੇ ਲੜਕੇ ਅਤੇ ਲੜਕੀਆਂ ਇੱਕ ਉਂਗਲੀ ਜਾਂ ਜ਼ਿਆਦਾ ਉਂਗਲੀਆਂ ਦੇ ਨਾਖੂਨ ਚਬਾਉਂਦੇ ਨੇ। ਲੜਕੇ ਅਤੇ ਲੜਕੀਆਂ ਦੋਨੋਂ ਹੀ ਉਮਰ ਦੇ ਸ਼ੁਰੂ ਦੇ ਸਾਲਾਂ 'ਚ ਇੱਕ ਹੀ ਆਦਤ ਦਾ ਮੁਜ਼ਾਹਰਾ ਕਰਦੇ ਨੇ, ਲੇਕਿਨ ਜਦੋਂ ਵੱਡੇ ਹੁੰਦੇ ਨੇ ਤਾਂ ਸਿਰਫ ਵੇਖਿਆ ਗਿਆ ਕਿ ਲੜਕੇ ਹੀ ਨਾਖੂਨ ਚਬਾਉਂਦੇ ਨੇ। ਸਾਥੀਓ, ਯਕੀਨਨ ਇਹ ਇੱਕ ਬੁਰੀ ਆਦਤ ਹੈ, ਲੇਕਿਨ ਵਾਲਿਦੈਨ ਆਪਣੇ ਬੱਚੇ ਦੀ ਇਸ ਬੁਰੀ ਆਦਤ ਨੂੰ ਪਿਆਰ ਮੁਹੱਬਤ ਦੇ ਨਾਲ ਦੂਰ ਕਰ ਸਕਦੇ ਨੇ। ਅਸੀਂ ਵੇਖਦੇ ਹਾਂ ਕਿ ਕਈ ਬੱਚੇ ਆਪਣੇ ਵਾਲਾਂ ਨੂੰ ਛੇੜਦੇ ਰਹਿੰਦੇ ਨੇ ਅਤੇ ਉਹਨਾਂ ਦੀ ਇਹ ਆਦਤ ਬਣ ਜਾਂਦੀ ਹੈ। ਇਹ ਥੋੜ੍ਹਾ ਅਜੀਬ ਵੀ ਲੱਗਦਾ ਹੈ, ਕਿਉਂਕਿ ਵਾਲਾਂ ਨੂੰ ਛੇੜਨ ਦੀ ਆਦਤ ਅਮੂਮਨ ਲੜਕੀਆਂ 'ਚ ਹੁੰਦੀ ਹੈ। ਅਗਰ ਬੱਚਾ ਬਚਪਨ 'ਚ ਵਾਲਾਂ ਨੂੰ ਚੱਕਰ ਦਿੰਦਾ ਹੈ ਤਾਂ ਹੋ ਸਕਦਾ ਹੈ ਕਿ ਉਹ ਵੱਡਾ ਹੋ ਕੇ ਵਾਲਾਂ ਨੂੰ ਨੋਚਣ ਦੀ ਆਦਤ 'ਚ ਮੁਬਤਲਾ ਹੋ ਜਾਏ। ਪਰ ਸਾਥੀਓ, ਵੇਖਣ 'ਚ ਆਇਆ ਹੈ ਕਿ ਬਹੁਤ ਸਾਰੇ ਬੱਚੇ ਜਿਹੜੇ ਬਚਪਨ 'ਚ ਵਾਲਾਂ ਨੂੰ ਚੱਕਰ ਦਿੰਦੇ ਨੇ ਜਾਂ ਨੋਚਦੇ ਨੇ, ਉਹ ਵੱਡੇ ਹੋ ਕੇ ਇਸ ਆਦਤ ਤੋਂ ਬਾਜ਼ ਆ ਜਾਂਦੇ ਨੇ। ਲੇਕਿਨ ਜਿਹੜੇ ਵੱਡੇ ਹੋ ਕੇ ਵੀ ਇਸ ਆਦਤ ਨੂੰ ਅਪਣਾਏ ਰੱਖਦੇ ਨੇ, ਉਹਨਾਂ ਦੇ ਰਵੱਈਏ 'ਚ ਮਾਮੂਲੀ ਜਿਹੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੁੰਦੀ ਹੈ ਤਾਂ ਕਿ ਉਹ ਇਸ ਆਦਤ ਨੂੰ ਛੱਡ ਦੇਣ। ਅਗਰ ਕੋਈ ਬੱਚਾ ਜਾਂ 20 ਸਾਲ ਤੋਂ ਘੱਟ ਉਮਰ ਦਾ ਲੜਕਾ ਜਾਂ ਲੜਕੀ ਵਾਲਾਂ ਨੂੰ ਨੋਚਦਾ ਜਾਂ ਉਹਨਾਂ ਨੂੰ ਚੱਕਰ ਦਿੰਦਾ ਹੈ ਤਾਂ ਇਹਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਉਹ ਕਿਸੇ ਪਰੇਸ਼ਾਨੀ 'ਚ ਮੁਬਤਲਾ ਹੈ ਜਾਂ ਅਫਸੁਰਦਾ ਹੈ ਜਾਂ ਫਿਰ ਉਹਨੂੰ ਕੋਈ ਵਹਿਮ ਵਗੈਰਾ ਹੈ। ਸਾਥੀਓ, ਅਕਸਰ ਬੱਚੇ ਜਦੋਂ ਕਨਫਿਊਜ਼ ਹੁੰਦੇ ਨੇ ਜਾਂ ਜਦੋਂ ਉਹ ਪਰੇਸ਼ਾਨ ਹੁੰਦੇ ਨੇ ਤਾਂ ਉਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਨੇ। ਕਈ ਬੱਚੇ ਨਾਖੂਨ ਚਬਾਉਂਦੇ ਰਹਿੰਦੇ ਨੇ ਜਾਂ ਕਈ ਬੱਚੇ ਆਪਣੇ ਵਾਲਾਂ ਨੂੰ ਛੇੜਦੇ ਰਹਿੰਦੇ ਨੇ। ਸਾਥੀਓ, ਇਸੇ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਬੱਚੇ ਅੰਗੂਠਾ ਚੂਸਣ ਦੀ ਆਦਤ ਦਾ ਸ਼ਿਕਾਰ ਹੁੰਦੇ ਨੇ। ਮਾਹਰੀਨ ਦਾ ਮੰਨਣਾ ਹੈ ਕਿ ਅੰਗੂਠਾ ਚੂਸਣ 'ਚ ਬੱਚੇ ਨੂੰ ਮਜ਼ਾ ਆਉਂਦਾ ਹੈ ਅਤੇ ਅੰਗੂਠੇ ਨੂੰ ਚੂਸਣ ਦਾ ਅਮਲ ਵੀ ਹਾਦਸਾਤੀ ਅਮਲ ਹੈ, ਕਿਉਂਕਿ ਜਦੋਂ ਛੋਟਾ ਬੱਚਾ ਇੱਧਰ ਉੱਧਰ ਦੀਆਂ ਹਰਕਤਾਂ ਕਰਦਾ ਹੈ ਅਤੇ ਉਹ ਹੱਥ ਮੂੰਹ ਦੀ ਤਰਫ ਵਧਾਉਂਦਾ ਹੈ ਅਤੇ ਫਿਰ ਅੰਗੂਠਾ ਚੂਸਣਾ ਉਹਦੀ ਆਦਤ ਬਣ ਜਾਂਦੀ ਹੈ। ਬਾਜ਼ ਬੱਚੇ ਅੰਗੂਠੇ ਦੀ ਬਜਾਏ ਆਪਣੀਆਂ ਉਂਗਲੀਆਂ ਜਾਂ ਹੱਥ ਜਾਂ ਫਿਰ ਪੂਰੀ ਮੁੱਠੀ ਵੀ ਚੂਸਦੇ ਨੇ, ਪਰ ਅਸੀਂ ਵੇਖਦੇ ਹਾਂ ਕਿ ਜ਼ਿਆਦਾਤਰ ਬੱਚੇ ਅੰਗੂਠਾ ਚੂਸਦੇ ਨੇ ਅਤੇ ਅੰਗੂਠਾ ਚੂਸਣ ਦੀ ਵਜ੍ਹਾ ਐਵੇਂ ਕਿ ਜਦੋਂ ਬੱਚੇ ਨੂੰ ਭੁੱਖ ਲੱਗੀ ਹੋਏ ਉਦੋਂ ਉਹ ਅੰਗੂਠਾ ਚੂਸਦਾ ਹੈ। ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਬੱਚੇ ਖੁਦ ਨੂੰ ਮੁਤਮਈਨ ਅਤੇ ਆਰਾਮ ਦੇ ਹਾਲਤ 'ਚ ਰੱਖਣ ਦੇ ਲਈ ਅੰਗੂਠਾ ਚੂਸਦੇ ਨੇ, ਲੇਕਿਨ ਅਕਸਰ ਉਹ ਬੱਚੇ ਜਿਨ੍ਹਾਂ ਦੀ ਉਮਰ 4 ਤੋਂ 5 ਸਾਲ ਦੀ ਹੁੰਦੀ ਹੈ ਉਹ ਕਿਸੇ ਤਕਲੀਫ ਦੇ ਬਾਇਸ ਵੀ ਐਸਾ ਕਰਦੇ ਨੇ। ਹੋ ਸਕਦਾ ਹੈ ਕਿ ਉਹਨਾਂ ਦੇ ਦੰਦਾਂ 'ਚ ਤਕਲੀਫ ਹੋਏ, ਅੰਗੂਠੇ ਜਾਂ ਉਂਗਲੀ ਦਾ ਇਨਫੈਕਸ਼ਨ ਹੋਏ ਜਾਂ ਫਿਰ ਉਹ ਪਰੇਸ਼ਾਨ ਹੋਣ। ਸਾਥੀਓ, ਯਾਦ ਰੱਖੋ ਕਿ ਬੱਚਾ ਉਦੋਂ ਇਹ ਆਦਤਾਂ ਅਪਣਾਉਂਦਾ ਹੈ ਜਦੋਂ ਉਹ ਬੋਰੀਅਤ ਦਾ ਸ਼ਿਕਾਰ ਹੁੰਦਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਬੱਚੇ ਨੂੰ ਸਕੂਨ ਅਤੇ ਆਰਾਮ ਮਿਲ ਜਾਂਦਾ ਹੈ। ਅਗਰ ਤੁਸੀਂ ਹੁਣ ਆਪਣੇ ਬੱਚੇ ਨੂੰ ਨਾਖੂਨ ਚਬਾਉਂਦੇ ਜਾਂ ਵਾਲਾਂ ਨੂੰ ਚੱਕਰ ਦਿੰਦੇ ਵੇਖਦੇ ਹੋ ਤਾਂ ਯਾਦ ਕਰਨ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਬੱਚੇ ਨੂੰ ਹਾਲ ਹੀ 'ਚ ਕਿਸੇ ਪਰੇਸ਼ਾਨਕੁਨ ਤਜਰਬੇ ਤੋਂ ਤਾਂ ਨਹੀਂ ਗੁਜ਼ਰਨਾ ਪਿਆ। ਸਾਥੀਓ, ਕੁਝ ਬੱਚੇ ਇਹਨਾਂ ਆਦਤਾਂ ਨੂੰ ਪੁਰਸਕੂਨ ਅਤੇ ਆਰਾਮ ਦੇ ਹਾਲਤ 'ਚ ਵੀ ਅਪਣਾ ਲੈਂਦੇ ਨੇ, ਜਿਵੇਂ ਕਿ ਸੌਣ ਤੋਂ ਪਹਿਲੇ ਜਾਂ ਧੀਮੀ ਧੀਮੀ ਮੌਸੀਕੀ ਦੇ ਦੌਰਾਨ। ਬਾਜ਼ ਆਦਤਾਂ ਸ਼ੀਰਖਾਰਗੀ ਦੇ ਜ਼ਮਾਨੇ ਤੋਂ ਹੀ ਨਾਲ ਆਉਂਦੀਆਂ ਨੇ ਅਤੇ ਸ਼ੀਰਖਾਰ ਬੱਚਿਆਂ 'ਚ ਅੰਗੂਠਾ ਚੂਸਣਾ ਆਮ ਜਿਹੀ ਆਦਤ ਹੈ। ਇਹਦੇ ਨਾਲ ਉਹਨਾਂ ਨੂੰ ਖੁਸ਼ੀ ਅਤੇ ਆਰਾਮ ਮਿਲਦਾ ਹੈ। ਬਾਜ਼ ਬੱਚੇ ਜਦੋਂ ਉਹਨਾਂ ਦੀ ਭੁੱਖ ਮਿਟ ਜਾਂਦੀ ਹੈ ਅਤੇ ਆਦਤਨ ਅੰਗੂਠਾ ਚੂਸਦੇ ਨੇ ਜਿਹੜੀ ਉਹਨਾਂ ਨੂੰ ਅੱਛੀ ਲੱਗਦੀ ਹੈ। ਲਿਹਾਜ਼ਾ ਸਾਥੀਓ, ਇਹਦੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਜਦੋਂ ਬੱਚਾ ਵੱਡਾ ਹੋ ਜਾਏਗਾ ਉਦੋਂ ਉਹ ਇਸ ਆਦਤ ਨੂੰ ਖੁਦ ਹੀ ਛੱਡ ਦੇਵੇਗਾ। ਬਾਜ਼ ਬੱਚੇ ਵਾਲਿਦੈਨ ਦੀ ਤਵੱਜਾ ਹਾਸਲ ਕਰਨ ਦੇ ਲਈ ਵੀ ਇਹੋ ਜਿਹੀਆਂ ਆਦਤਾਂ ਅਪਣਾ ਲੈਂਦੇ ਨੇ। ਅਗਰ ਬੱਚਾ ਇਹ ਮਹਿਸੂਸ ਕਰੇ ਕਿ ਉਹਨਾਂ ਦੇ ਵਾਲਿਦੈਨ ਉਹਨਾਂ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਤਾਂ ਉਹ ਕਿਸੇ ਐਸੀ ਆਦਤ ਨੂੰ ਅਪਣਾ ਲੈਂਦੇ ਨੇ ਜਿਹੜੀ ਵਾਲਿਦੈਨ ਦੇ ਲਈ ਬੇਜ਼ਾਰੀ ਦਾ ਬਾਇਸ ਹੁੰਦੀ ਹੈ ਅਤੇ ਇਹਦੀ ਵਜ੍ਹਾ ਨਾਲ ਉਹ ਵਾਲਿਦੈਨ ਦੀ ਤਵੱਜਾ ਆਪਣੀ ਤਰਫ ਮਰਕੂਜ਼ ਕਰ ਲੈਂਦੇ ਨੇ। ਸਾਥੀਓ, ਯਾਦ ਰੱਖੋ ਕਿ ਜ਼ਿਆਦਾਤਰ ਆਦਤਾਂ ਖੁਦ ਬਖੁਦ ਹੀ ਪੈ ਜਾਂਦੀਆਂ ਨੇ, ਜਦੋਂ ਬੱਚਾ ਸਕੂਲ ਜਾਣ ਦੀ ਉਮਰ ਨੂੰ ਪਹੁੰਚਦਾ ਹੈ ਤੇ ਉਹ ਇਹਨਾਂ ਆਦਤਾਂ ਨੂੰ ਛੱਡ ਦਿੰਦਾ ਹੈ। ਲੇਕਿਨ ਅਗਰ ਫਿਰ ਵੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੇ ਬੱਚੇ ਨੂੰ ਮਦਦ ਦੀ ਜ਼ਰੂਰਤ ਹੈ ਤੇ ਫਿਰ ਤੁਸੀਂ ਉਹਦੀ ਆਦਤ ਛੁਡਵਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਬੜੇ ਪਿਆਰ ਤੇ ਮੁਹੱਬਤ ਨਾਲ ਬੱਚੇ ਨੂੰ ਦੱਸੋ ਕਿ ਉਹਦੀ ਇਹ ਆਦਤ ਤੁਹਾਨੂੰ ਪਸੰਦ ਨਹੀਂ ਤੇ ਉਹਨੂੰ ਇਹ ਦੱਸੋ ਕਿ ਤੁਸੀਂ ਉਹਦੀ ਇਸ ਆਦਤ ਨੂੰ ਦੂਰ ਕਰਨਾ ਚਾਹੁੰਦੇ ਹੋ। ਸਾਥੀਓ, ਬੱਚੇ ਨਾਲ ਪਿਆਰ ਨਾਲ ਗੁਫ਼ਤਗੂ ਕਰੋ। ਉਹਨੂੰ ਇਹ ਕਹੋ ਕਿ ਬੇਟਾ ਜਾਂ ਬੇਟੀ, ਮੈਨੂੰ ਬਿਲਕੁਲ ਅੱਛਾ ਨਹੀਂ ਲੱਗਦਾ ਜਦੋਂ ਤੁਸੀਂ ਨਾਖੁਨ ਚਬਾਉਂਦੇ ਹੋ ਜਾਂ ਅੰਗੂਠਾ ਚੂਸਦੇ ਹੋ। ਐਸਾ ਕਰਨਾ ਅੱਛੀ ਗੱਲ ਨਹੀਂ। ਜਦੋਂ ਸਾਥੀਓ ਤੁਸੀਂ ਆਪਣੀ ਬੱਚੀ ਨੂੰ ਜਾਂ ਆਪਣੇ ਬੱਚੇ ਨੂੰ ਪਿਆਰ ਨਾਲ ਸਮਝਾਓਗੇ ਤੇ ਫਿਰ ਯਕੀਨਨ ਉਹ ਤੁਹਾਡੀ ਗੱਲ ਨੂੰ ਸਮਝੇਗਾ। ਇਹਦੀ ਬਜਾਏ ਕਿ ਤੁਸੀਂ ਉਹਨੂੰ ਡਾਂਟੋ ਜਾਂ ਉਹਦਾ ਮਜ਼ਾਕ ਉਡਾਓ ਜਾਂ ਫਿਰ ਨੁਕਤਾਚੀਨੀ ਕਰੋ। ਜਦੋਂ ਸਾਥੀਓ ਵਾਲਦੈਨ ਬੱਚੇ ਨੂੰ ਜ਼ਿਆਦਾ ਡਾਂਟਦੇ ਨੇ, ਨੁਕਤਾਚੀਨੀ ਕਰਦੇ ਨੇ ਜਾਂ ਫਿਰ ਉਹਨਾਂ ਦਾ ਮਜ਼ਾਕ ਉਡਾਉਂਦੇ ਨੇ ਤੇ ਬੱਚਾ ਜ਼ਿੱਦ 'ਚ ਆ ਕੇ ਇਹ ਆਦਤਾਂ ਮਜ਼ੀਦ ਅਪਣਾਉਂਦਾ ਹੈ। ਸੋ ਕੋਸ਼ਿਸ਼ ਕਰੋ ਕਿ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚੇ ਦੀਆਂ ਬੁਰੀਆਂ ਆਦਤਾਂ ਨੂੰ ਦੂਰ ਕਰੋ। ਜਦੋਂ ਤੁਸੀਂ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚੇ ਨੂੰ ਸਮਝਾਓਗੇ ਤੇ ਫਿਰ ਯਕੀਨਨ ਤੁਹਾਡਾ ਬੱਚਾ ਤੁਹਾਡੀ ਗੱਲ ਮੰਨੇਗਾ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਵੇਗਾ ਕਿ ਤੁਸੀਂ ਕਿਸ ਤਰ੍ਹਾਂ ਪਿਆਰ ਮੁਹੱਬਤ ਦੇ ਨਾਲ ਆਪਣੇ ਬੱਚੇ ਦੀਆਂ ਬੁਰੀਆਂ ਆਦਤਾਂ ਨੂੰ ਦੂਰ ਕਰ ਸਕਦੇ ਹੋ। ਸੋ ਆਓ ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਹਾਂ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ, ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਅਜ਼ਲੀ ਤੇ ਅਬਦੀ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਤੇ ਮੈਂ ਖੁਦਾਮਦ ਖੁਦਾ ਦਾ ਸ਼ੁਕਰ ਅਦਾ ਕਰਨਾ ਕਿ ਅੱਜ ਮੈਂ ਤੁਹਾਨੂੰ ਇੱਕ ਵਾਰ ਫਿਰ ਖੁਦਾਮਦ ਦਾ ਕਲਾਮ ਸੁਣਾ ਸਕਣਾ। ਸਾਥੀਓ, ਅੱਜ ਅਸੀਂ ਖੁਦਾਮਦ ਦੇ ਕਲਾਮ ਚੋਂ ਇਸ ਗੱਲ ਨੂੰ ਸਿੱਖਾਂਗੇ ਕਿ ਹਕੀਕੀ ਇਤਮਾਨ ਯਿਸੂ ਮਸੀਹ ਵਿੱਚ ਪਾਇਆ ਜਾਂਦਾ ਹੈ। ਸਾਥੀਓ, ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਮੱਤੀ ਰਸੂਲ ਦੀ ਮਾਰਫਤ ਲਿਖੀ ਗਈ ਅੰਜੀਲ ਦੇ 11ਵੇਂ ਬਾਬ ਦੀ 28ਵੀਂ ਐਤ ਪੜ੍ਹੀਏ ਤੇ ਇੱਥੇ ਇਹ ਗੱਲ ਬਿਆਨ ਕੀਤੀ ਗਈ ਹੈ, ਯਿਸੂ ਮਸੀਹ ਨੇ ਫਰਮਾਇਆ ਕਿ ਇਹ ਮਿਹਨਤ ਉਠਾਉਣ ਵਾਲਿਓ ਤੇ ਬੋਝ ਦੇ ਨਾਲ ਦਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਸਾਥੀਓ, ਆ ਕਲਾਮ ਯਿਸੂ ਮਸੀਹ ਨੇ ਕੀਤਾ ਹੈ ਤੇ ਯਿਸੂ ਮਸੀਹ ਫਰਮਾਉਂਦੇ ਨੇ ਕਿ ਇਹ ਮਿਹਨਤ ਉਠਾਉਣ ਵਾਲਿਓ ਤੇ ਬੋਝ ਦੇ ਨਾਲ ਦਬੇ ਹੋਏ ਲੋਕੋ, ਸਾਰੇ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ। ਸੋ ਆ ਗੱਲ ਯਾਦ ਰੱਖੋ ਕਿ ਹਕੀਕੀ ਇਤਮਾਨ, ਹਕੀਕੀ ਆਰਾਮ, ਸੁਖ ਚੈਨ ਯਿਸੂ ਮਸੀਹ ਵਿੱਚ ਹੀ ਪਾਇਆ ਜਾਂਦਾ ਹੈ, ਕਿਉਂਕਿ ਯਿਸੂ ਮਸੀਹ ਫਰਮਾਉਂਦੇ ਨੇ ਯਹੋਨਾ ਦੀ ਅੰਜੀਲ ਦੇ 14ਵੇਂ ਬਾਬ ਦੀ 27ਵੀਂ ਆਇਤ ਵਿੱਚ ਕਿ ਮੈਂ ਤੁਹਾਨੂੰ ਇਤਮਾਨ ਦੇਣਾ ਵਾ, ਆਪਣਾ ਇਤਮਾਨ ਤੁਹਾਨੂੰ ਦੇਣਾ ਵਾ, ਜਿਸ ਤਰ੍ਹਾਂ ਦੁਨੀਆ ਦਿੰਦੀ ਏ ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਦਿੰਦਾ। ਸੋ ਯਿਸੂ ਮਸੀਹ ਆਪਣੇ ਲੋਕਾਂ ਦੇ ਨਾਲ ਆ ਕਲਾਮ ਕਰਦੇ ਨੇ ਕਿ ਮੈਂ ਤੁਹਾਨੂੰ ਆਪਣਾ ਇਤਮਾਨ ਦੇਣਾ ਵਾ। ਸਾਥੀਓ, ਆ ਇਤਮਾਨ ਜਿਹੜਾ ਉਹ ਸਾਨੂੰ ਦਿੰਦਾ ਹੈ ਉਹ ਯਿਸੂ ਮਸੀਹ ਤੋਂ ਕੋਈ ਫਰਕ ਸ਼ੈ ਨਹੀਂ ਹੈ, ਬਲਕਿ ਆ ਯਿਸੂ ਮਸੀਹ ਹੀ ਹੈ। ਯਿਸੂ ਮਸੀਹ ਹੀ ਹਕੀਕੀ ਇਤਮਾਨ ਹੈ, ਉਹਦੇ ਵਿੱਚ ਹੀ ਅਸੀਂ ਸਲਾਮਤੀ, ਭਲਾਈ ਤੇ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਸਲਾਮਤੀ ਚਾਹੁੰਦੇ ਹਾਂ, ਅਗਰ ਅਸੀਂ ਆਪਣੀ ਜ਼ਿੰਦਗੀ ਵਿੱਚ ਭਲਾਈ ਵੇਖਣਾ ਚਾਹੁੰਦੇ ਹਾਂ, ਅਗਰ ਅਸੀਂ ਅਬਦੀ ਜ਼ਿੰਦਗੀ ਨੂੰ ਪਾਉਣਾ ਚਾਹੁੰਦੇ ਹਾਂ, ਤੇ ਫਿਰ ਅਸੀਂ ਯਿਸੂ ਮਸੀਹ ਨੂੰ ਕਬੂਲ ਕਰੀਏ। ਅਸੀਂ ਯਿਸੂ ਮਸੀਹ ਨੂੰ ਕਬੂਲ ਕਰਨ ਦੇ ਨਾਲ ਹੀ ਹਕੀਕੀ ਇਤਮਾਨ, ਸਲਾਮਤੀ, ਭਲਾਈ ਪਾ ਸਕਦੇ ਹਾਂ। ਸਾਥੀ, ਖੁਦਾਵੰਦ ਯਿਸੂ ਮਸੀਹ ਹੀ ਹਕੀਕੀ ਇਤਮਾਨ ਦਾ ਸਰਚਸ਼ਮਾ ਹੈ, ਉਹਦੇ ਵਿੱਚ ਹੀ ਸਾਡੀ ਭਲਾਈ ਪਾਈ ਜਾਂਦੀ ਹੈ। ਸਾਥੀਓ, ਜਦੋਂ ਸਾਨੂੰ ਮੁਸ਼ਕਿਲਾਂ ਦਾ, ਆਜ਼ਮਾਇਸ਼ਾਂ ਦਾ, ਮੁਸੀਬਤਾਂ ਦਾ, ਪਰੇਸ਼ਾਨੀਆਂ ਦਾ, ਇੱਥੋਂ ਤੱਕ ਕਿ ਬਿਮਾਰੀਆਂ ਦਾ ਸਾਹਮਣਾ ਕਰਨਾ ਪਏ, ਉਸ ਵੇਲੇ ਅਸੀਂ ਖੁਦਾਵੰਦ ਯਿਸੂ ਮਸੀਹ ਦੇ ਕੋਲ ਆਈਏ, ਉਹ ਸਾਨੂੰ ਮਾਯੂਸ ਨਹੀਂ ਹੁੰਦੇਗਾ, ਬਲਕਿ ਅਸੀਂ ਉਹਦੇ ਵਿੱਚ ਜ਼ਿੰਦਾ ਉਮੀਦ ਪਾਵਾਂਗੇ। ਅਸੀਂ ਯਿਸੂ ਮਸੀਹ ਵਿੱਚ ਕਸਰਤ ਦੀ ਜ਼ਿੰਦਗੀ ਪਾਵਾਂਗੇ। ਜਿਹੜਾ ਵੀ ਯਿਸੂ ਮਸੀਹ ਕੋਲ ਆਉਂਦਾ ਹੈ, ਉਹ ਯਿਸੂ ਮਸੀਹ ਕੋਲੋਂ ਸਲਾਮਤੀ, ਇਤਮਾਨ, ਸਕੂਨ ਤੇ ਜ਼ਿੰਦਗੀ ਪਾਉਂਦਾ ਹੈ। ਸਾਥੀਓ, ਯਿਸੂ ਮਸੀਹ ਕਿਸੇ ਨੂੰ ਵੀ ਮਾਯੂਸ ਨਹੀਂ ਹੋਣ ਦਿੰਦਾ। ਜਿਹੜਾ ਵੀ ਉਹਦੇ ਕੋਲ ਆਉਂਦਾ ਹੈ, ਭਾਵੇਂ ਉਹਦੀ ਹਾਲਤ ਕਿੰਨੀ ਹੀ ਬੁਰੀ ਹੀ ਕਿਉਂ ਨਾ ਹੋਏ, ਯਿਸੂ ਮਸੀਹ ਆਪਣੀ ਕੁਦਰਤ ਦੇ ਨਾਲ ਉਹਦੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਉਹਦੀ ਜ਼ਿੰਦਗੀ ਚੋਂ ਦੁੱਖਾਂ ਨੂੰ, ਪਰੇਸ਼ਾਨੀਆਂ ਨੂੰ, ਬਿਮਾਰੀਆਂ ਨੂੰ ਦੂਰ ਕਰ ਦਿੰਦਾ ਹੈ। ਸਾਥੀਓ, ਜਦੋਂ ਅਸੀਂ ਯਿਸੂ ਮਸੀਹ ਨੂੰ ਕਬੂਲ ਕਰ ਲੈਂਦੇ ਹਾਂ, ਉਸ ਵੇਲੇ ਸਾਨੂੰ ਅਲਾਹੀ ਕੁਵਤ ਹਾਸਿਲ ਹੁੰਦੀ ਏ, ਤੇ ਉਸ ਅਲਾਹੀ ਕੁਵਤ ਦੇ ਨਾਲ ਹੀ ਅਸੀਂ ਮੁਸ਼ਕਿਲ, ਪਰੇਸ਼ਾਨੀਆਂ ਤੇ, ਆਜ਼ਮਾਇਸ਼ਾਂ ਤੇ, ਮੁਸੀਬਤਾਂ ਤੇ ਗਲਬਾ ਪਾਉਂਦੇ ਹਾਂ। ਯਾਦ ਰੱਖੋ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਅਸੀਂ ਮੁਸ਼ਕਿਲਾਂ ਤੋਂ, ਆਜ਼ਮਾਇਸ਼ਾਂ ਤੋਂ ਜਾਂ ਮੁਸੀਬਤਾਂ ਤੋਂ ਆਜ਼ਾਦ ਨਹੀਂ ਹੋ ਜਾਂਦੇ, ਬਲਕਿ ਅਸੀਂ ਉਸ ਵੇਲੇ ਮਸੀਹ ਕੋਲੋਂ ਐਸੀ ਕੁਵਤ ਪਾਉਂਦੇ ਹਾਂ, ਐਸਾ ਇਤਮਾਨ ਪਾਉਂਦੇ ਹਾਂ, ਜਿਹੜਾ ਕਿ ਸਾਡੀ ਰਹਿਨਮਾਈ ਕਰਦਾ ਹੈ ਕਿ ਅਸੀਂ ਮੁਸ਼ਕਿਲਾਂ ਵਿੱਚ, ਆਜ਼ਮਾਇਸ਼ਾਂ ਵਿੱਚ, ਮੁਸੀਬਤਾਂ ਵਿੱਚ, ਬਿਮਾਰੀਆਂ ਵਿੱਚ ਮਜ਼ਬੂਤ ਹੋ ਸਕੀਏ ਤੇ ਇਹਨਾਂ ਤੇ ਗਲਬਾ ਪਾ ਸਕੀਏ। ਸਾਥੀਓ, ਬੇਸ਼ੱਕ ਜਦੋਂ ਤੱਕ ਅਸੀਂ ਇਸ ਦੁਨੀਆਂ ਵਿੱਚ ਹਾਂ, ਸਾਨੂੰ ਮੁਸ਼ਕਿਲਾਂ ਦਾ, ਆਜ਼ਮਾਇਸ਼ਾਂ ਦਾ, ਮੁਸੀਬਤਾਂ ਦਾ, ਬਿਮਾਰੀਆਂ ਦਾ ਸਾਹਮਣਾ ਕਰਨਾ ਪਏਗਾ, ਪਰ ਅਸੀਂ ਕਦੇ ਵੀ ਇਹਨਾਂ ਸ਼ੈਵਾਂ ਤੋਂ ਮਾਯੂਸ ਨਾ ਹੋਈਏ, ਖੌਫਜ਼ਦਾ ਨਾ ਹੋਈਏ, ਘਬਰਾਈਏ ਨਾ, ਬਲਕਿ ਅਸੀਂ ਯਿਸੂ ਮਸੀਹ ਤੇ ਈਮਾਨ ਰੱਖੀਏ, ਕਿਉਂਕਿ ਯਿਸੂ ਮਸੀਹ ਦਾ ਫਰਮਾਨ ਹੈ ਕਿ ਤੁਹਾਡਾ ਦਿਲ ਨਾ ਘਬਰਾਏ, ਤੁਸੀਂ ਖੁਦਾ ਤੇ ਈਮਾਨ ਰੱਖਦੇ ਹੋ, ਮੇਰੇ ਤੇ ਵੀ ਈਮਾਨ ਰੱਖੋ। ਸੋ ਸਾਥੀਓ, ਅਸੀਂ ਖੁਦਾਵੰਦ ਤੇ ਈਮਾਨ ਤੇ ਭਰੋਸਾ ਰੱਖੀਏ, ਕਿਉਂਕਿ ਉਹੀ ਸਾਡੀ ਕੂਵਤ ਹੈ, ਉਹੀ ਸਾਡੀ ਪਨਾਹਗਾਹ ਹੈ। ਉਹਦੇ ਵਿੱਚ ਹੀ ਅਸੀਂ ਇਤਮਾਨ ਪਾਉਂਦੇ ਹਾਂ, ਆਰਾਮ ਪਾਉਂਦੇ ਹਾਂ, ਤਸੱਲੀ ਪਾਉਂਦੇ ਹਾਂ। ਇਸ ਮਸੀਹ ਨੂੰ ਕਬੂਲ ਕਰਨ ਦੇ ਨਾਲ ਹੀ ਅਸੀਂ ਆਪਣੇ ਗੁਨਾਹਾਂ ਤੋਂ ਨਿਜਾਤ ਪਾਉਂਦੇ ਹਾਂ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 225 ਵਿੱਚ ਆ ਗੱਲ ਲਿਖਦੀ ਏ ਕਿ ਹਰ ਆਜ਼ਮਾਇਸ਼ ਦੇ ਲਈ ਖੁਦਾਵੰਦ ਨੇ ਮਦਦ ਮੁਹੱਈਆ ਕੀਤੀ ਹੋਈ ਏ। ਜਦੋਂ ਬਨ ਇਸਰਾਇਲ ਬਿਆਬਾਨ ਵਿੱਚ ਮਾਰਾ ਦੇ ਕੜਵੇ ਪਾਣੀ ਦੇ ਕੋਲ ਆਏ ਤੇ ਹਜ਼ਰਤ ਮੂਸਾ ਨੇ ਮਦਦ ਦੇ ਲਈ ਖੁਦਾਵੰਦ ਨੂੰ ਪੁਕਾਰਿਆ ਤੇ ਖੁਦਾਵੰਦ ਨੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ ਕੋਈ ਨਵਾਂ ਇਲਾਜ ਨਾ ਦੱਸਿਆ, ਬਲਕਿ ਜਿਹੜੀ ਚੀਜ਼ ਉੱਥੇ ਮੌਜੂਦ ਸੀ ਉਹਨੂੰ ਹੀ ਉਹਨੇ ਇਸਤੇਮਾਲ ਕਰਨ ਦੇ ਲਈ ਕਿਹਾ। ਉਸ ਜਗ੍ਹਾ ਤੇ ਇੱਕ ਝਾੜੀ ਸੀ ਜਿਹੜੀ ਕਿ ਖੁਦਾ ਨੇ ਉਗਾਈ ਸੀ, ਉਹਨੂੰ ਹੀ ਪਾਣੀ ਵਿੱਚ ਲਗਾਇਆ ਗਿਆ ਤੇ ਕੜਵਾ ਪਾਣੀ ਮਿੱਠਾ ਹੋ ਗਿਆ। ਜਦੋਂ ਆ ਹੋ ਗਿਆ ਤੇ ਲੋਕਾਂ ਨੇ ਉਸ ਪਾਣੀ ਨੂੰ ਪੀਤਾ ਤੇ ਤਾਜ਼ਾ ਦਮ ਹੋਏ। ਹਰ ਆਜ਼ਮਾਇਸ਼ ਤੇ ਹਰ ਮੁਸੀਬਤ ਵਿੱਚ ਅਗਰ ਅਸੀਂ ਉਹਨੂੰ ਪੁਕਾਰਾਂਗੇ ਤੇ ਖੁਦਾਵੰਦ ਯਿਸੂ ਮਸੀਹ ਸਾਡੀ ਮਦਦ ਕਰੇਗਾ ਤੇ ਸਾਡੀ ਅੱਖਾਂ ਉਹਦੇ ਵਾਅਦਿਆਂ ਵੱਲ ਵੇਖਣਗੀਆਂ। ਰੂਹ ਕੁਦਸ ਸਾਨੂੰ ਸਿਖਾਏਗਾ ਕਿ ਅਸੀਂ ਕਿਸ ਤਰ੍ਹਾਂ ਹਰ ਬਰਕਤ ਦੇ ਨਾਲ ਦੁੱਖਾਂ ਤੇ ਗਮਾਂ ਨੂੰ ਦੂਰ ਕਰ ਸਕਨੇ ਆ। ਔਰ ਫਿਰ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਮਜ਼ੀਦ ਆ ਗੱਲ ਕਹਿੰਦੀ ਏ ਕਿ ਜਿਹੜੇ ਖੁਦਾਵੰਦ ਕਾਦਰੇ ਮੁਤਲਿਕ ਦੇ ਨਾਲ ਜੁੜੇ ਰਹਿੰਦੇ ਨੇ, ਉਹ ਉਹਦੀ ਰਹਿਨਮਾਈ ਵਿੱਚ ਚੱਲਦੇ ਨੇ ਤੇ ਉਹਦੀ ਖਿਦਮਤ ਕਰਦੇ ਰਹਿੰਦੇ ਨੇ। ਉਹ ਉਹਨਾਂ ਨੂੰ ਕਦੀ ਵੀ ਬੇਯਾਰੋ ਮਦਦਗਾਰ ਨਹੀਂ ਛੱਡਦਾ ਜਿਹੜੇ ਉਹਦੇ ਤੇ ਈਮਾਨ ਰੱਖਦੇ ਨੇ। ਅਸੀਂ ਕਿਸੇ ਵੀ ਹਾਲਤ ਵਿੱਚ ਕਿਉਂ ਨਾ ਹੋਈਏ, ਅਗਰ ਅਸੀਂ ਉਹਦੇ ਕਲਾਮ ਤੇ ਅਮਲ ਕਰਨ ਵਾਲੇ ਬਣਾਂਗੇ ਤੇ ਫਿਰ ਉਹ ਆਪਣੇ ਵਾਅਦੇ ਦੇ ਮੁਤਾਬਿਕ ਸਾਡੀ ਰਹਿਨਮਾਈ ਕਰੇਗਾ। ਅਸੀਂ ਭਾਵੇਂ ਕਿਸੇ ਵੀ ਕਿਸਮ ਦੇ ਦੁੱਖ, ਬਿਮਾਰੀ, ਮੌਤ ਜਾਂ ਕਲੇਪਨ ਦਾ ਸ਼ਿਕਾਰ ਹੀ ਕਿਉਂ ਨਾ ਹੋਈਏ, ਸਾਡਾ ਗਮਖੁਆਰ ਦੋਸਤ ਸਾਡੇ ਨਾਲ ਹੋਏਗਾ। ਅਸੀਂ ਕਦੀ ਵੀ ਆਪਣੇ ਨਿਜਾਤ ਦੇਹਿੰਦਾ ਨੂੰ ਤਰਕ ਨਾ ਕਰੀਏ। ਸਾਨੂੰ ਕਦੀ ਵੀ ਇਹ ਮਹਿਸੂਸ ਨਹੀਂ ਕਰਨਾ ਚਾਹੀਦਾ ਕਿ ਅਸੀਂ ਇਕੱਲੇ ਹਾਂ। ਖੁਦਾ ਦੇ ਫਰਿਸ਼ਤੇ ਸਾਡੇ ਨਾਲ ਨੇ। ਉਹ ਮਦਦਗਾਰ ਜਿਹਦਾ ਖੁਦਾਵੰਦ ਯਿਸੂ ਮਸੀਹ ਨੇ ਆਪਣੇ ਨਾਮ ਵਿੱਚ ਕਲਾਂ ਦਾ ਵਾਅਦਾ ਕੀਤਾ ਹੈ, ਉਹ ਸਾਡੇ ਨਾਲ ਰਹਿੰਦਾ ਹੈ। ਸੋ ਸਾਥੀ, ਉਹ ਗੱਲ ਸੱਚ ਹੈ ਕਿ ਜਿਹੜੇ ਲੋਕ ਯਿਸੂ ਮਸੀਹ ਤੇ ਈਮਾਨ ਰੱਖਦੇ ਨੇ, ਜਿਹੜੇ ਉਹਨੂੰ ਮਦਦ ਦੇ ਲਈ ਪੁਕਾਰਦੇ ਨੇ, ਉਹ ਹਰ ਆਜ਼ਮਾਇਸ਼ ਵਿੱਚ ਉਹਨਾਂ ਦੀ ਮਦਦ ਕਰਦਾ ਹੈ। ਜਿਸ ਤਰ੍ਹਾਂ ਖੁਦਾਵੰਦ ਨੇ ਬਨੀ ਇਸਰਾਇਲ ਦੀ ਬਿਆਬਾਨ ਵਿੱਚ ਮਦਦ ਕੀਤੀ, ਜਿਸ ਤਰ੍ਹਾਂ ਖੁਦਾਵੰਦ ਨੇ ਉਹਨਾਂ ਨੂੰ ਉੱਥੇ ਮਿੱਠਾ ਪਾਣੀ ਮੁਹੱਈਆ ਕੀਤਾ, ਅਸੀਂ ਵੇਖਦੇ ਕਿ ਅੱਜ ਵੀ ਖੁਦਾਵੰਦ ਆਪਣੇ ਲੋਕਾਂ ਦੀ ਉਸੇ ਤਰ੍ਹਾਂ ਰਹਿਨਮਾਈ ਕਰਦਾ ਹੈ। ਜਦੋਂ ਹਰ ਪਾਸੇ ਨਾ ਉਮੀਦੀ ਹੁੰਦੀ ਏ, ਉਸ ਵੇਲੇ ਖੁਦਾਵੰਦ ਆਪਣਾ ਜਲਾਲ ਇਨਸਾਨ ਤੇ ਜ਼ਾਹਿਰ ਕਰਦਾ ਹੈ। ਸੋ ਅਸੀਂ ਕਦੀ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੀਏ, ਅਸੀਂ ਕਦੇ ਵੀ ਆਪਣੇ ਆਪ ਨੂੰ ਬੇਯਾਰੋ ਮਦਦਗਾਰ ਨਾ ਸਮਝੀਏ, ਬਲਕਿ ਅਸੀਂ ਹਮੇਸ਼ਾ ਇਸ ਗੱਲ ਨੂੰ ਯਾਦ ਰੱਖੀਏ ਕਿ ਖੁਦਾਵੰਦ ਆਪਣੇ ਵਾਅਦੇ ਦੇ ਮੁਤਾਬਿਕ ਸਾਡੇ ਨਾਲ ਹੈ। ਉਹਦਾ ਅਫਰਮਾਨ ਹੈ ਕਿ ਵੇਖੋ, ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ, ਮੈਂ ਤੁਹਾਨੂੰ ਇਕੱਲਾ ਨਾ ਛੱਡਾਂਗਾ, ਮੈਂ ਤੁਹਾਨੂੰ ਯਤੀਮ ਨਾ ਛੱਡਾਂਗਾ। ਸਾਥੀਓ, ਮਾਂ ਤੇ ਆਪਣੇ ਬੱਚੇ ਨੂੰ ਭੁੱਲ ਸਕਦੀ ਏ, ਪਰ ਜ਼ਿੰਦਾ ਖੁਦਾਵੰਦ ਯਿਸੂ ਮਸੀਹ ਆਪਣੇ ਲੋਕਾਂ ਨੂੰ ਕਦੀ ਵੀ ਨਾ ਭੁੱਲੇਗਾ। ਤੇ ਇਸ ਗੱਲ ਦਾ ਸਬੂਤ ਅਸੀਂ ਉਹਦੀ ਸਲੀਬ ਵਿੱਚ ਪਾਉਂਦੇ ਹਾਂ। ਸਲੀਬ ਉਹਦੀ ਮੁਹੱਬਤ ਦਾ ਸਬੂਤ ਹੈ। ਇਸ ਗੱਲ ਦਾ ਨਿਸ਼ਾਨ ਹੈ ਕਿ ਉਹ ਸਾਡੇ ਨਾਲ ਗਹਿਰੀ ਮੁਹੱਬਤ ਰੱਖਦਾ ਹੈ। ਇਸੇ ਲਈ ਤੇ ਉਹ ਆ ਫਰਮਾਉਂਦਾ ਹੈ ਕਿ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ, ਮੈਂ ਤੁਹਾਨੂੰ ਆਪਣਾ ਇਤਮਾਨ ਦੇਵਾਂਗਾ, ਆਪਣਾ ਇਤਮਾਨ ਤੁਹਾਨੂੰ ਦੇਵਾਂਗਾ ਜਿਵੇਂ ਦੁਨੀਆ ਦਿੰਦੀ ਹੈ, ਮੈਂ ਤੁਹਾਨੂੰ ਉਸ ਤਰ੍ਹਾਂ ਨਹੀਂ ਦੇਵਾਂਗਾ। ਸੋ ਸਾਥੀਓ, ਜਦੋਂ ਅਸੀਂ ਆਪਣੇ ਚਾਰੋਂ ਪਾਸੇ ਆਜ਼ਮਾਇਸ਼ਾਂ ਨੂੰ, ਪਰੇਸ਼ਾਨੀਆਂ ਨੂੰ, ਮੁਸੀਬਤਾਂ ਨੂੰ, ਦੁੱਖਾਂ ਨੂੰ, ਬਿਮਾਰੀਆਂ ਨੂੰ ਪਾਈਏ, ਉਸ ਵੇਲੇ ਅਸੀਂ ਪਰੇਸ਼ਾਨ ਨਾ ਹੋਈਏ, ਫਿਕਰ ਨਾ ਕਰੀਏ, ਬਲਕਿ ਅਸੀਂ ਯਿਸੂ ਮਸੀਹ ਦੀ ਮੁਹੱਬਤ ਤੇ ਪਨਾਹ ਵਿੱਚ ਆਰਾਮ ਪਾਈਏ, ਅਸੀਂ ਯਿਸੂ ਮਸੀਹ ਦੇ ਕਰੀਬ ਆਈਏ, ਉਹਦੇ ਕੋਲ ਆਈਏ। ਕਿਉਂਕਿ ਜਦੋਂ ਅਸੀਂ ਯਿਸੂ ਮਸੀਹ ਦੀ ਕੁਰਬਤ ਵਿੱਚ ਆਉਂਦੇ ਹਾਂ, ਉਸ ਵੇਲੇ ਅਸੀਂ ਅਮਨ ਤੇ ਸਕੂਨ ਦੀ ਸਰਜ਼ਮੀਨ ਵਿੱਚ ਦਾਖਲ ਹੋ ਜਾਂਦੇ ਹਾਂ। ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 226 ਵਿੱਚ ਆ ਗੱਲ ਲਿਖਦੀ ਹੈ ਕਿ ਕਦੀ ਵੀ ਤੁਸੀਂ ਪਸਤ ਹਿੰਮਤੀ ਤੇ ਮਾਯੂਸੀ ਦਾ ਸ਼ਿਕਾਰ ਨਾ ਹੋਵੋ। ਅਬਲੀਸ ਤੁਹਾਡੇ ਕੋਲ ਬੇਸ਼ੱਕ ਆ ਮਸ਼ਵਰਾ ਲੈ ਕੇ ਆਏਗਾ ਤੇ ਕਹੇਗਾ ਕਿ ਤੁਹਾਡਾ ਮਾਮਲਾ ਨਹਾਇਤ ਹੀ ਮਾਯੂਸ ਕੁੰਨੇ, ਤੁਸੀਂ ਨਿਜਾਤ ਨਹੀਂ ਪਾ ਸਕਦੇ, ਮਗਰ ਯਾਦ ਰੱਖੋ ਕਿ ਮਸੀਹ ਵਿੱਚ ਤੁਹਾਨੂੰ ਪੂਰੀ ਪੂਰੀ ਉਮੀਦ ਹਾਸਲ ਹੈ। ਖੁਦਾਵੰਦ ਸਾਨੂੰ ਹਰਗਿਜ਼ ਆ ਗੱਲ ਨਹੀਂ ਕਹਿੰਦਾ ਕਿ ਇਕੱਲੇ ਆਪਣੀ ਤਾਕਤ ਵਿੱਚ ਫਤਿਹ ਪਾਓ, ਬਲਕਿ ਉਹ ਤੇ ਆ ਗੱਲ ਕਹਿੰਦਾ ਹੈ ਕਿ ਮੇਰੇ ਕਰੀਬ ਆਓ, ਮੇਰੇ ਕੋਲ ਆਓ। ਅਸੀਂ ਭਾਵੇਂ ਕਿੰਨੀ ਹੀ ਮੁਸ਼ਕਿਲ ਵਿੱਚ ਕਿਉਂ ਨਾ ਹੋਈਏ, ਉਹ ਸਾਨੂੰ ਉਸ ਤੋਂ ਆਜ਼ਾਦ ਕਰਵਾਉਣ ਦੇ ਲਈ ਇੰਤਜ਼ਾਰ ਕਰਦਾ ਹੈ। ਸੋ ਸਾਥੀਓ, ਯਿਸੂ ਮਸੀਹ ਸਾਨੂੰ ਸਾਰਿਆਂ ਨੂੰ ਅਦਾਵਤ ਦਿੰਦੇ ਨੇ, ਉਹ ਫਰਮਾਉਂਦੇ ਨੇ ਕਿ ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦੇਵਾਂਗਾ, ਮੈਂ ਤੁਹਾਨੂੰ ਆਪਣਾ ਇਤਮਾਨ ਦੇਵਾਂਗਾ। ਆਓ ਅਸੀਂ ਅੱਜ ਯਿਸੂ ਮਸੀਹ ਦੀ ਦਾਵਤ ਨੂੰ ਕਬੂਲ ਕਰੀਏ। ਅਸੀਂ ਯਿਸੂ ਮਸੀਹ ਦੇ ਕਲਾਮ ਨੂੰ ਕਬੂਲ ਕਰਦੇ ਹੋਇਆਂ ਉਹਦੇ ਕੋਲ ਆਈਏ ਤਾਂ ਕਿ ਅਸੀਂ ਉਹਦੇ ਕੋਲੋਂ ਆਰਾਮ, ਤਸੱਲੀ ਤੇ ਨਿਜਾਤ ਪਾਈਏ। ਸਾਥੀਓ, ਜਿਹੜਾ ਕੋਈ ਵੀ ਯਿਸੂ ਮਸੀਹ ਤੇ ਇਮਾਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ ਬਲਕਿ ਉਹ ਅਬਦੀ ਜ਼ਿੰਦਗੀ ਪਾਏਗਾ। ਸੋ ਆਓ ਅੱਜ ਅਸੀਂ ਯਿਸੂ ਮਸੀਹ ਨੂੰ ਆਪਣਾ ਸ਼ਖਸੀ ਨਿਜਾਤ ਦੇਹਿੰਦਾ ਤਸਲੀਮ ਕਰੀਏ, ਉਹਦੇ ਤੇ ਇਮਾਨ ਲਿਆਈਏ, ਉਹਦੇ ਕੋਲ ਆਈਏ ਤਾਂ ਕਿ ਅਸੀਂ ਉਹਦੇ ਕੋਲੋਂ ਅਬਦੀ ਜ਼ਿੰਦਗੀ ਪਾਈਏ। ਜਿਹੜੀ ਜ਼ਿੰਦਗੀ ਯਿਸੂ ਮਸੀਹ ਸਾਨੂੰ ਦਿੰਦੇ ਨੇ ਉਹਦੇ ਵਿੱਚ ਇਤਮਾਨ ਪਾਇਆ ਜਾਂਦਾ ਹੈ, ਤਸੱਲੀ ਪਾਈ ਜਾਂਦੀ ਏ, ਸਲਾਮਤੀ ਪਾਈ ਜਾਂਦੀ ਏ। ਸੋ ਸਾਥੀਓ, ਮੇਰਾ ਈਮਾਨ ਹੈ ਕਿ ਜਦੋਂ ਤੁਸੀਂ ਯਿਸੂ ਮਸੀਹ ਨੂੰ ਕਬੂਲ ਕਰੋਗੇ ਤਾਂ ਯਕੀਨਨ ਤੁਸੀਂ ਯਿਸੂ ਮਸੀਹ ਦੀ ਕੁਰਬਤ ਨੂੰ ਪਾਉਂਦੇ ਹੋਏ ਹਾਂ ਹਕੀਕੀ ਇਤਮਾਨ ਪਾਉਣ ਵਾਲੇ ਬਣੋਗੇ ਅਤੇ ਇਸ ਤਰ੍ਹਾਂ ਤੁਸੀਂ ਉਹਦੇ ਨਾਮ ਨੂੰ ਇੱਜ਼ਤ ਜਲਾਲ ਵੀ ਦੇ ਸਕੋਗੇ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹੁੰਦਾ। ਆਓ ਅੱਜ ਅਸੀਂ ਖੁਦਾਵੰਦ ਕੋਲੋਂ ਰਹਿਨਮਾਈ ਮੰਗੀਏ ਕਿ ਉਹ ਸਾਨੂੰ ਆਪਣੇ ਨਾਲ ਹਮੇਸ਼ਾ ਵਫ਼ਾਦਾਰ ਰੱਖੇ ਤਾਂ ਕਿ ਅਸੀਂ ਉਹਦੇ ਕੋਲੋਂ ਹਕੀਕੀ ਇਤਮਾਨ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਯਿਸੂ ਮਸੀਹ ਵਿੱਚ ਸਾਡੇ ਜ਼ਿੰਦਾ ਅਸਮਾਨੀ ਬਾਪ, ਅਸੀਂ ਤੇਰੇ ਹਜ਼ੂਰ ਆਨੇ ਆ, ਤੇਰੇ ਨਾਮ ਨੂੰ ਮੁਬਾਰਕ ਕਹਿੰਦੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦੇ ਲਾਇਕ ਹੈ। ਐ ਖੁਦਾਵੰਦ, ਤੂੰ ਹੀ ਜਲਾਲ ਦਾ ਬਾਦਸ਼ਾਹ ਹੈ, ਤੂੰ ਹੀ ਜ਼ਿੰਦਾ ਖੁਦਾ ਹੈ। ਇਸ ਵੇਲੇ ਅਸੀਂ ਆਪਣੇ ਆਪ ਨੂੰ ਤੇਰੇ ਹੱਥਾਂ ਵਿੱਚ ਦੇਨੇ ਆ, ਤੇਰੇ ਅੱਗੇ ਝੁਕਨੇ ਆ, ਤੈਨੂੰ ਹੀ ਸਜਦਾ ਕਰਨੇ ਆ ਤੇ ਚਾਹੁੰਦੇ ਆ ਕਿ ਤੂੰ ਸਾਡੀਆਂ ਜ਼ਿੰਦਗੀਆਂ ਨੂੰ ਆਪਣੇ ਜਲਾਲ ਦੇ ਨਾਲ ਬਦਲ ਦੇ, ਆਪਣੀ ਕੁਦਰਤ ਸਾਡੀਆਂ ਜ਼ਿੰਦਗੀਆਂ ਤੋਂ ਜ਼ਾਹਿਰ ਕਰ। ਅਸੀਂ ਤੈਨੂੰ ਹੀ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਨੇ ਆ, ਤੂੰ ਸਾਨੂੰ ਹਕੀਕੀ ਇਤਮਾਨ ਬਖਸ਼। ਐ ਖੁਦਾਵੰਦ, ਤੂੰ ਇਹਨਾਂ ਤਮਾਮ ਸਾਥੀਆਂ ਨੂੰ ਬੜੀ ਬਰਕਤ ਦੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣੀ ਹੈ, ਇਹਨਾਂ ਦੇ ਲਈ, ਇਹਨਾਂ ਦੇ ਖਾਨਦਾਨਾਂ ਦੇ ਲਈ ਮੈਂ ਬਰਕਤ ਚਾਹੁੰਦਾ। ਤੇ ਖੁਦਾਵੰਦ, ਤੂੰ ਇਹਨਾਂ ਦੀਆਂ ਬਿਮਾਰੀਆਂ ਨੂੰ ਦੂਰ ਕਰ ਦੇ ਤੇ ਖੁਦਾਵੰਦ, ਤੂੰ ਇਹਨਾਂ ਨੂੰ ਹਕੀਕੀ ਇਤਮਾਨ ਬਖਸ਼ ਤਾਂ ਕਿ ਆ ਤੇਰੇ ਵਿੱਚ ਜ਼ਿੰਦਗੀ ਗੁਜ਼ਾਰਦੇ ਹੋਇਆਂ ਬਹੁਤ ਸਾਰੇ ਬਰਕਤਾਂ ਪਾ ਸਕਣ। ਤੂੰ ਸਾਡੇ ਨਾਲ ਹੋ ਤੇ ਤੂੰ ਸਾਡੀ ਹਰ ਤਰ੍ਹਾਂ ਦੇ ਨਾਲ ਰਹਿਨਮਾਈ ਕਰ, ਕਿਉਂਕਿ ਇਹ ਸਭ ਕੁਝ ਮੰਗ ਲੈਂਦੇ ਹਾਂ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।